ਤੁਹਾਨੂੰ 80% ਲੋਕ ਉਹ ਕਹਿਣਗੇ ਵੀ ਕਤਲ ਹੋਇਆ ਜੀ, ਕਿੱਦਾਂ ਹੋਇਆ ਸੀ? ਕਹਿੰਦੇ ਜੀ ਬਸ ਉਹਨੇ ਥੋੜਾ ਜਿਹਾ ਬੋਲ ਧਾਗਾ ਮੈਂ ਕਹਿਤਾ, ਉਹਨੇ ਗਾਲ ਕੱਢਤੀ, ਮੈਨੂੰ ਚੜ ਗਿਆ ਗੁੱਸਾ ਤੇ ਬਸ ਮੈਂ ਚਲਾਤਾ ਕੰਡਾਸਾ, ਵਿਗੜਿਆ ਕੰਮ ਇਸੇ ਤੋਂ ਹੀ। ਇਹ ਜੀਵ ਨੇ ਪਵਾੜੇ ਪਾਏ ਹੋਏ ਨੇ ਸਾਰੇ, ਤੇ ਬਾਅਦ ਚ ਕਹਿੰਦਾ ਉਦੋਂ ਜੇ ਕੰਟਰੋਲ ਕਰ ਲੈਂਦਾ ਕਿਉਂ ਹੁੰਦਾ ਇੰਨਾ ਵਿਗਾੜ, ਕਿਉਂ ਪੈਂਦਾ ਜੇ ਜੀਵ ਨੂੰ ਸਾਂਭ ਕੇ ਰੱਖਦਾ ਮੈਂ? ਤੇ ਜਿਹਨੇ ਆਪਣੀ ਰਸਨਾ ਤੇ ਕੰਟਰੋਲ ਕਰ ਲਿਆ, ਆਪਣੀ ਜੀਵ ਨੂੰ ਵਸ ਵਿੱਚ ਕਰ ਲਿਆ, ਸਾਰਾ ਜੱਗ ਉਹਦੇ ਵਸ ਚ ਆਪ ਹੀ ਹੋ ਜਾਊਗਾ। ਖੁਸ਼ ਸਤਨਾਮ
ਸ੍ਰੀ ਵਾਹਿਗੁਰੂ।
ਦੁਨੀਆ ਉਹਦੇ ਵਸ ਚ ਆਪ ਹੀ ਹੋ ਜਾਂਦੀ ਆ ਜਿਹਨੇ ਆਪਣੀ ਜੀਵ ਨੂੰ ਵਸ ਵਿੱਚ ਰੱਖਿਆ। ਤੇ ਸਾਧ ਸੰਗਤ ਇਹ ਜੀਵ ਜਿਹੜੀ ਆ ਰੱਜਦੀ ਨਹੀਂ, ਨਿੰਦਿਆ ਕਰ ਕਰਕੇ। ਤੇ ਹੁਣ ਧਿਆਨ ਦੇਣਾ, ਉਹ ਕੌੜਾ ਬੋਲਦਾ ਸੀ ਹਮੇਸ਼ਾ। ਭਾਈ ਕੀਰਤੀਆ ਕਹਿੰਦਾ ਮਹਾਰਾਜ ਕੀ ਗੱਲ ਸੀ? ਸਤਿਗੁਰ ਕਹਿੰਦੇ ਸੇਵਾ ਤੇ ਕਰਦਾ ਸੀ, ਬੋਲਣ ਦਾ ਨਹੀਂ ਸੀ ਪਤਾ। ਤੇ ਇੱਕ ਦਿਨ ਇੱਕ ਗੁਰਸਿੱਖ ਗੱਡੇ ਲਈ ਜਾਂਦਾ, ਤੇਰੇ ਬਾਪੂ ਦੀ ਡਿਊਟੀ ਸੀ ਦੇਗ ਵਰਤਾਉਣ ਦੀ, ਇਹ ਸੰਗਤਾਂ ਨੂੰ ਦੇਗ ਵਰਤਾਇਆ ਕਰਦਾ ਸੀ ਦੇਗ, ਤੇ ਅੱਜ ਵੀ ਦੇਗ ਵਰਤਾ ਰਿਹਾ ਸੀ। ਤੇ ਇੱਕ ਗੁਰਸਿੱਖ ਗੱਡੇ ਲਈ ਜਾਂਦਾ, ਗੁੜ ਦੇ ਭਰੇ ਹੋਏ ਨੇ, ਉਹਨੇ ਸੋਚਿਆ ਗੁਰੂ ਦਾ ਦਰਬਾਰ ਸਜਿਆ ਹੋਇਆ, ਚਲੋ ਜਾਂਦੇ ਜਾਂਦੇ ਦੇਗ ਲੈ ਚੱਲੋ। ਜਿਹੜਾ ਗੱਡੇ ਲਈ ਜਾਂਦਾ ਸੀ ਕਮਾਈ ਵਾਲਾ, ਉਹ ਵੀ ਬਹੁਤ ਸੀ, ਸਵਾ ਸਵਾ ਜਪਜੀ ਸਾਹਿਬ ਪੜ੍ਹਨ ਕਰਕੇ ਉਹਦੀ ਰਸਨਾ ਤੇ ਵੀ ਗੁਰੂ ਨਾਨਕ ਬੋਲਦਾ ਸੀ, ਉਹਦੀ ਰਸਨਾ ਤੇ ਵੀ ਗੁਰੂ ਨਾਨਕ ਬੋਲਦਾ ਸੀ। ਪਰ ਉਹ ਕਿਰਤੀ ਸੀ, ਕਿਰਤੀ, ਕਿਰਤ ਬਿਰਤ ਕਰਨ ਵਾਲਾ, ਘਰ ਦਾ ਕਾਰ ਵਿਹਾਰ ਕਰਦਾ ਸੀ, ਕੰਮ ਕਾਰ ਕਰਦਾ ਸੀ, ਤੇ ਨਾਮ ਬੜਾ ਜਪਦਾ ਸੀ। ਤੇ ਤੇਰੇ ਬਾਪੂ ਦੀ ਸੀ ਉਹਦੇ ਨਾਲ ਦੁਸ਼ਮਣੀ, ਉਹ ਆ ਗਿਆ ਦੇਗ ਲੈਣ, ਛੇਤੀ ਛੇਤੀ ਲਿਆ ਭਾਈ ਦੇਗ ਦੇ ਦੇ। ਕਹਿੰਦੇ ਆਇਆ ਪਿੱਛੋਂ, ਆ ਉੱਥੇ ਬਹਿ ਜਾ ਪਿੱਛੇ, ਦੇਗ ਤੈਨੂੰ ਬਾਅਦ ਚ ਦੇਵਾਂਗੇ। ਉਹ ਛਾਲ ਮੋਰ ਮਾਰ ਕੇ ਅੱਗੇ ਹੋ ਗਿਆ, ਕਹਿੰਦੇ ਮੈਂ ਦੇਗ ਲੈਣੀ, ਤੂੰ ਮੈਨੂੰ ਥੋੜੀ ਜਿਹੀ ਦੇਗ ਮੇਰੀ ਤਲੀ ਤੇ ਧਰ ਦੇ, ਥੋੜੀ ਜਿਹੀ ਦੇਗ ਮੇਰੀ ਤਲੀ ਤੇ ਧਰ ਦੇ, ਮੇਰੇ ਗੱਡੇ ਲੰਘ ਜਾਣਗੇ। ਤੇਰਾ ਬਾਪੂ ਕਹਿੰਦਾ ਨਹੀਂ ਬਈ, ਬਹੁਤਾ ਕਾਲਾ ਨਾ ਪਏ। ਉਹ ਫੇਰ ਛਾਲ ਮਾਰ ਕੇ ਅੱਗੇ ਹੋ ਗਿਆ, ਉਹ ਦੇਗ ਥੋੜੀ ਜਿਹੀ ਦੇ ਦੇ। ਕਹਿੰਦੇ ਕਿਉਂ ਟੱਪਦਾ ਫਿਰਨਾ, ਉੱਥੇ ਬਹਿ ਜਾ ਟੇਕੇ, ਬਾਅਦ ਦੇਗ ਦੇ ਦਿਆਂਗੇ। ਸੋਭਾ ਰਾਮ ਨੇ ਜਦੋਂ ਇੰਨੀ ਗੱਲ ਆਖੀ ਨਾ, ਉਹ ਗੁਰਸੇ ਕਹਿੰਦਾ ਕਿਨਕਾ ਚੁੱਕ ਕੇ ਨਾ ਧਰਤੀ ਤੋਂ ਹੀ ਮੂੰਹ ਚ ਪਾ ਲਿਆ, ਤੇ ਜਾਂਦਾ ਜਾਂਦਾ ਕਹਿ ਗਿਆ ਮੈਂ ਤੇ ਦੇਗ ਮੰਗੀ ਸੀ, ਕਿਉਂ ਰਿੱਛ ਵਾਂਗੂ ਟੱਪਣ ਲੱਗ ਗਿਆ। ਆਖੋ
ਸਤਨਾਮ।
ਜਾਂਦਾ ਜਾਂਦਾ ਕਹਿ ਗਿਆ ਤੇਰੇ ਬਾਪੂ ਨੂੰ,
ਸਤ ਸ੍ਰੀ ਅਕਾਲ।
ਓਏ ਤੇਰਾ ਪਿਤਾ ਬੜਾ ਤਕੜਾ ਸੇਵਾਦਾਰ ਸੀ, ਪਰ ਆਪਣੀ ਜ਼ਬਾਨ ਨੂੰ ਵਸ ਵਿੱਚ ਨਹੀਂ ਕਰ ਸਕਿਆ। ਉਹਦੀ ਰਸਨਾ ਤੇ ਬੋਲਦਾ ਸੀ ਗੁਰੂ ਨਾਨਕ, ਗੁਰੂ ਨਾਨਕ ਬੋਲਦਾ ਸੀ ਉਹਦੀ ਰਸਨਾ ਤੇ। ਧਿਆਨ ਦੇਣਾ, ਜਿਹੜਾ ਜਪਜੀ ਸਾਹਿਬ ਦਾ ਪਾਠ ਸਵਾਸ ਸਵਾਸ ਕਰਦਾ ਹੋਵੇ, ਉਹ ਕਹਿੰਦੇ ਉਹਦੀ ਰਸਨਾ ਤੇ ਗੁਰੂ ਨਾਨਕ ਦਾ ਵਾਸਾ ਹੋ ਜਾਂਦਾ। ਜਿਹੜਾ ਰੋਜ਼ 25-25 ਪਾਠ, 50-50 ਪਾਠ ਜਪਜੀ ਸਾਹਿਬ ਦੇ ਕਰੇ, ਜਿਹੜਾ ਵੱਧ ਤੋਂ ਵੱਧ 24 ਸਾਹਿਬ ਪੜ੍ਹਦਾ ਹੋਵੇ, ਕਹਿੰਦੇ ਉਹਦੀ ਰਸਨਾ ਤੇ ਬਾਜਾਂ ਵਾਲੇ ਵੱਸਦੇ ਨੇ। ਜਿਹੜਾ ਸੁਖਮਨੀ ਸਾਹਿਬ ਦਾ ਪਾਠ ਕਰਦਾ, ਉਹਦੀ ਰਸਨਾ ਤੇ ਗੁਰੂ ਅਰਜਨ ਦੇਵ ਮਹਾਰਾਜ ਦਾ ਵਾਸਾ ਹੋ ਜਾਂਦਾ। ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਉਹਦੀ ਰਸਨਾ ਤੋਂ ਬੋਲੇ। ਮਹਾਰਾਜ ਕਹਿੰਦੇ, ਗੁਰੂ ਗੋਬਿੰਦ ਸਿੰਘ ਕਹਿੰਦੇ ਤੇਰੇ ਪਿਤਾ ਨੂੰ ਪਤਾ ਨਹੀਂ ਸੀ ਬੋਲਣ ਦਾ, ਤੇ ਉਹ ਸੀ ਕਿ ਉਹਨੂੰ ਤੇ ਉਂਝ ਸਮਝਦਾ ਵੀ ਮੈਂ ਤੇ ਗੁਰੂ ਘਰ ਚ ਰਹਿੰਦਾ, ਇਹ ਘਰ ਚ ਰਹਿੰਦਾ, ਇਹ ਮੇਰੀ ਕੀ ਰੀਸ ਕਰੂ, ਮੈਂ ਗੁਰੂ ਘਰ ਚ ਰਹਿੰਦਾ, ਮੈਂ ਪੱਕਾ ਸੇਵਾਦਾਰ ਗੁਰੂ ਦਾ, ਇਹਦੇ ਕੋਲ ਕੀ ਆ? ਪਰ ਉਹ ਕਿਰਤ ਬਿਰਤ ਕਰਨ ਵਾਲਾ, ਸਵਾਸ ਸਵਾਸ ਨਾਮ ਜਪਣ ਵਾਲਾ ਗੁਰਸਿੱਖ ਸੀ। ਦਸਾਂ ਨੌਵਾਂ ਦੀ ਕਮਾਈ ਕਰਦਾ, ਦਸਵੰਧ ਕੱਢਦਾ ਗੁਰੂ ਦਾ, ਸਮੇਂ ਚੋਂ ਦਸਵੰਧ ਕੱਢਦਾ, ਤੇ ਤੇਰੇ ਬਾਪੂ ਨੇ ਸਮਝਿਆ ਵੀ ਉਂਝ ਹੀ ਫਿਰਦਾ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਜਿਆ ਦਰਬਾਰ ਸੀ, ਬੜੇ ਦੂਰੋਂ ਦੂਰੋਂ ਲੋਕ ਆ ਰਹੇ ਸੀ, ਤੇ ਇੱਕ ਗੁਰਸਿੱਖ ਮਹਾਰਾਜ ਵਾਸਤੇ ਸ਼ਹਿਦ ਲੈ ਕੇ ਜਾ ਰਿਹਾ, ਉਹ ਸ਼ਹਿਦ ਲੈ ਕੇ ਚੱਲਿਆ, ਤੇ ਰਸਤੇ ਦੇ ਵਿੱਚ ਬੈਠਾ ਭਾਈ ਕੱਟੂ, ਉਹ ਰਾਹ 'ਚ ਬੈਠਾ। ਉਹ ਕਹਿੰਦੇ ਗੁਰਮੁਖਾ ਕੀ ਲੈ ਕੇ ਚੱਲਿਆ? ਕਹਿੰਦੇ ਸ਼ਹਿਦ। ਕਿਹਦੇ ਵਾਸਤੇ? ਕਹਿੰਦੇ ਮਹਾਰਾਜ ਵਾਸਤੇ। ਮੈਂ ਫੇਰ ਬੇਨਤੀ ਕਰਦਾ, ਭਾਈ ਭੈਣੋ ਸਟੇਜ ਤੇ ਨਾ ਆਓ, ਕੋਈ ਮਾਇਆ ਲੈ ਕੇ ਬੇਨਤੀ ਪ੍ਰਵਾਨ ਕਰ ਲਓ। ਪਤਾ ਨਹੀਂ ਸਾਊਂਡ ਹੀ ਨਹੀਂ ਚੱਲਦਾ ਜਾਂ ਇਹਨਾਂ ਨੂੰ ਆਵਾਜ਼ ਹੀ ਨਹੀਂ ਸੁਣਦੀ। ਬੇਨਤੀ ਮੰਨ ਲਓ, ਚਰਨਾਂ 'ਚ ਬੇਨਤੀ ਤੁਹਾਡੇ, ਪ੍ਰਵਾਨ ਕਰਿਆ ਕਰੋ। ਜੋ ਸਟੇਜ ਤੋਂ ਬੇਨਤੀ ਹੁੰਦੀ ਉਹ ਮੰਨੀ ਦੀ ਭਾਈ, ਸਟੇਜ ਤੇ ਨਾ ਕੋਈ ਆਇਆ ਮਾਇਆ ਲੈ ਕੇ, ਸੁਣੋ ਤੇ ਬਸ ਪੱਲੇ ਬੰਨ ਲਓ, ਇਹੀ ਭੇਟਾ ਤੁਹਾਡੀ, ਧਿਆਨ ਦਿਓ ਜਰਾ। ਭਾਈ ਕੱਟੂ ਬੈਠਾ ਰਸਤੇ 'ਚ, ਕਹਿੰਦਾ ਕਿਆ ਲੈ ਕੇ ਚੱਲਿਆ? ਕਹਿੰਦੇ ਸ਼ਾਇਦ। ਕਿੱਥੇ ਮਹਾਰਾਜ ਜੀ ਵਾਸਤੇ ਥੋੜਾ ਜਿਹਾ ਮੈਨੂੰ ਦੇ ਦੇ ਕਹਿੰਦਾ ਭਾਈ ਗੱਟੂ ਥੋੜਾ ਜਿਹਾ ਮੈਨੂੰ ਦੇ ਦੇ ਸ਼ਹਿਰ ਉਹ ਕਹਿੰਦਾ ਤੈਨੂੰ ਤੈਨੂੰ ਕਿਉਂ ਦੇ ਦਾਂ ਸ਼ਹਿਦ ਜਦੋਂ ਮੈਂ ਮਹਾਰਾਜ ਵਾਸਤੇ ਲੈ ਕੇ ਆਇਆ ਤੈਨੂੰ ਸ਼ਹਿਦ ਕਿਉਂ ਦੇ ਦਾਂ ਉਹ ਕਹਿੰਦਾ ਥੋੜਾ ਜਿਹਾ ਮੇਰੀ ਤਲੀ ਤੇ ਧਰ ਦੇ ਕਹਿੰਦੇ ਕਿਉਂ ਜਦੋਂ ਮਹਾਰਾਜ ਨੇ ਭੋਗ ਹੀ ਨਹੀਂ ਲਾਇਆ ਤੇ ਤੈਨੂੰ ਸ਼ਹਿਦ ਕਿਵੇਂ ਦੇ ਦਿਆਂ ਮੈਂ ਭਾਈ ਕੱਟੂ ਕਹਿੰਦਾ ਤੂੰ ਥੋੜਾ ਜਿਹਾ ਸ਼ਹਿਦ ਦੇ ਦੇ ਕਹਿੰਦੇ ਮਹਾਰਾਜ ਪਹਿਲਾਂ ਛਕਣਗੇ ਮਹਾਰਾਜ ਤੈਨੂੰ ਕੀ ਦੇਣਗੇ ਕਹਿੰਦੇ ਕੀ ਪਤਾ ਮਹਾਰਾਜ ਖੁਸ਼ੀ ਵਿੱਚ ਆ ਕੇ ਕਿਹੜਾ ਬਚਨ ਕਰ ਦੇਣ ਖੁਸ਼ੀਆਂ ਦਾ ਮੈਨੂੰ ਕਿੱਥੋਂ ਤੋਂ ਕਿੱਥੇ ਪਹੁੰਚਾ ਦੇਣ ਸ਼ਹਿਦ ਖਾ ਕੇ ਸਾਨੂੰ ਵੀ ਇਹ ਹੈ ਵੀ ਰੁਮਾਲਾ ਲੈ ਲਓ ਬਸ ਦੇ ਦਿਓ ਜਿਹੜਾ ਕੋਈ ਦਿੱਤਾ ਜਾਂਦਾ ਬਸ ਦੇ ਖਵਾਤੀ ਪੰਜ ਰੁਪਈਆਂ ਦੀ ਮਹਾਰਾਜ ਤੁਹਾਨੂੰ ਪੰਜਾਂ ਦੀ ਦੇ ਕਰਾਤੀ ਹੁਣ ਪੰਜ ਕਿੱਲਿਆਂ ਦਾ ਜਿਹੜਾ ਰੌਲਾ ਹੈ ਨਾ ਮੇਰੇ ਹੱਕ 'ਚ ਹੋ ਜੇ ਪੰਜਾਂ ਦੀ ਦੇਗ ਤੁਹਾਨੂੰ ਖਵਾਈ ਹੈ ਲੈ ਪੰਜਾਂ ਰੁਪਈਆਂ ਦੀਆਂ ਦੇਗ ਨਾਲ ਹੀ ਗੁਰੂ ਕਹਿੰਦਾ ਵੀ ਇੰਨੇ ਨਾਲ ਹੀ ਖੁਸ਼ ਹੋ ਜੇ ਬਸ ਸ਼ਰਧਾ ਦੀ ਗੱਲ ਹੋਣੀ ਚਾਹੀਦੀ ਉਹ ਭਾਈ ਕੱਟੂ ਉਹ ਕਹਿੰਦਾ ਤੈਨੂੰ ਗੁਰੂ ਦਏਗਾ ਕੀ ਕਹਿੰਦੇ ਮਹਾਰਾਜ ਦਾ ਕੀ ਪਤਾ ਖੁਸ਼ ਹੋ ਕੇ ਮੈਨੂੰ ਕਹਿਣ ਵੀ ਮੰਗ ਜੋ ਮੰਗਣਾ ਭਾਈ ਕੱਟੂ ਕਹਿੰਦਾ ਜੇ ਤੂੰ ਮੰਗਣ ਹੀ ਚੱਲਿਆ ਨਾ ਗੁਰੂ ਤੋਂ ਤਲੀ ਤੇ ਸ਼ਹਿਦ ਰੱਖ ਦੇ ਤੂੰ ਮੇਰੇ ਤੋਂ ਹੀ ਮੰਗ ਲੈ ਜਿਹੜਾ ਮੰਗਣਾ ਮੈਂ ਦੇ ਦਿੰਦਾ ਭਾਈ ਕੱਟੂ ਕਹਿੰਦਾ ਮੈਂ ਦੇ ਦਿੰਦਾ ਤੈਨੂੰ ਮੰਗ ਕੀ ਮੰਗਣਾ ਉਹ ਕਹਿੰਦਾ ਤੂੰ ਤੇ ਆਪ ਰੋਲਦਾ ਫਿਰਦਾ ਤੂੰ ਮੈਨੂੰ ਕੀ ਦੇਵੇਂਗਾ ਆਖੋ ਸਤਨਾਮ
ਵਾਹਿਗੁਰੂ
ਤੂੰ ਤੇ ਆਪ ਮੰਗਣਾ ਮੇਰੇ ਤੋਂ ਆ ਇੱਥੇ ਪਾਟੇ ਜੇ ਤੇਰੇ ਕੱਪੜੇ ਪਾਏ ਨੇ ਚੁਰਸਤੇ 'ਚ ਬੈਠਾ ਘਰ ਤੇਰਾ ਕੋਈ ਨੀ ਤੂੰ ਮੈਨੂੰ ਕੀ ਦੇਵੇਂਗਾ ਜਦੋਂ ਇੰਨੀ ਗੱਲ ਆਖੀ ਨਾ ਉਹਨੂੰ ਉਂਝੀ ਸਮਝਿਆ ਵੀ ਉਂਝੀ ਬੈਠਾ ਇੱਥੇ ਸਾਬਰ ਅੰਦਰ ਸਾਬਰੀ ਤਨ ਇਹ ਵੈ ਜਾ ਲੈਣ ਹੋਣ ਜੀਕ ਖੁਦਾਏ ਦੇ ਭੇਦ ਨਾ ਕਿਸੇ ਦੇ ਉਹ ਹੈ ਕੌਣ ਸੀ ਭਾਈ ਕੱਟੂ ਤੇ ਰੰਗਿਆ ਸੀ ਪੂਰਾ ਬੈਠਾ ਸਾਦਾ ਜਿਹਾ ਬਣਿਆ ਪਖੰਡ ਜਾਂ ਦਿਖਾਵਾ ਨਹੀਂ ਕੋਈ ਉਹ ਤੇ ਆਪਣੀ ਮੌਜ ਵਿੱਚ ਮਸਤੀ 'ਚ ਬੈਠਾ ਉਹ ਤਾਂ ਭੇਦ ਨਹੀਂ ਕਿਸੇ ਨੂੰ ਦੱਸਦੇ ਹੁੰਦੇ ਜਿਹੜੇ ਕੋਲ ਰੱਬ ਦੇ ਭੇਦ ਨਹੀਂ ਕਿਸੇ ਨੂੰ ਦੱਸਦੇ ਹੁੰਦੇ ਜਿਹੜੇ ਕੋਲ ਰੱਬ ਦੇ ਰਸਤੇ ਚ ਹੀ ਇਹਦੇ ਪੱਲੇ ਕੀ ਹੈ ਪਰ ਇਹ ਨਹੀਂ ਪਤਾ ਇਹਦੀ ਕਿੰਨੀ ਕੁ ਕਮਾਈ ਹੈ ਸਾਧ ਸੰਗਤ ਜੀ ਉਹ ਆਮ ਹੀ ਸਮਝ ਲਿਆ ਆਮ ਹੀ ਬੈਠਾ ਕੋਈ ਉਹ ਤਰਲੇ ਹੀ ਕਰਦਾ ਰਹਿ ਗਿਆ ਕਹਿੰਦੇ ਤੈਨੂੰ ਸ਼ਹਿਦ ਨਹੀਂ ਦੇਣਾ ਮਹਾਰਾਜ ਪਹਿਲਾਂ ਭੋਗ ਲਾਉਣਗੇ ਜਦੋਂ ਛੇਵੇਂ ਪਾਤਸ਼ਾਹ ਕੋਲ ਲੈ ਕੇ ਗਿਆ ਮਹਾਰਾਜ ਜੀ ਨੂੰ ਕਹਿੰਦੇ ਸ਼ਹਿਦ ਲਿਆਇਆ ਜੀ ਤੁਹਾਡੇ ਵਾਸਤੇ ਸਤਿਗੁਰੂ ਕਹਿੰਦੇ ਲਿਆ ਬਾਈ ਲਾਇਆ ਢੱਕਣ ਵਿੱਚ ਕੀੜੇ ਚੱਲਦੇ ਨੇ ਆਖੋ ਸਤਨਾ
ਵਾਹਿਗੁਰੂ
ਕਹਿੰਦਾ ਚੰਗਾ ਭਲਾ ਪਾਇਆ ਸੀ ਮਹਾਰਾਜ ਜੀ ਕੀੜੇ ਕਿੱਦਾਂ ਚੱਲਣ ਲੱਗ ਪਏ ਕਹਿੰਦੇ ਰਾਹ 'ਚ ਮੰਗਿਆ ਨਹੀਂ ਹੁਣ ਦੇਣ ਆ ਗਿਆ ਤੇ ਫਿਰ ਹੁਣ ਕੀੜੇ ਹੀ ਚੱਲਣਗੇ ਰਾਹ 'ਚ ਮੰਗਿਆ ਸੀ ਤੇਤੋਂ ਕਹਿੰਦਾ ਮਹਾਰਾਜ ਜੀ ਰਾਹ 'ਚ ਤੁਸੀਂ ਕਿੱਥੇ ਮੰਗ ਲਿਆ ਮਹਾਰਾਜ ਕਹਿੰਦੇ ਮੰਗਿਆ ਸੀ ਕਹਿੰਦੇ ਕਦੋਂ ਜੀ ਮੈਂ ਰਾਹ 'ਚ ਮੰਗਿਆ ਸੀ ਯਾਦ ਕਰ ਕਹਿੰਦੇ ਜੀ ਉਹ ਤੇ ਕਮਲਾ ਜਿਹਾ ਸਿੱਖ ਹੈ ਕੱਟੂ ਫੱਕਰ ਜਿਹਾ ਉਹਦੀ ਕਿਹੜੀ ਗੱਲ ਹੈ ਓਹੋ ਲੋਕ ਬੇਗਿਆਤ ਮੁੱਲ ਪਾਉਂਦੇ ਨੇ ਪਖੰਡੀਆਂ ਦਾ ਵਿਰਲੇ ਸਰੋਤੇ ਜਿਹੜੇ ਫਕਰਾਂ ਦੇ ਰਾਗ ਦੇ ਉਹ ਮੇਰੇ ਪਿਆਰੇ ਨੂੰ ਫਕਰ ਨਾ ਜਾਣੀ ਉਹਦੀ ਰਸਨਾ ਤੇ ਰੱਬ ਬੋਲਦਾ ਉਹਨੂੰ ਫਕਰ ਨਾ ਸਮਝ ਉਹਨੇ ਵੀ ਗੁਰੂ ਨਾਨਕ ਦੇ ਘਰ ਵਿੱਚ ਸੇਵਾ ਕਰਕੇ ਦਾਤਾਂ ਲਈਆਂ ਨੇ ਉਹਨੂੰ ਫਕਰ ਨਾ ਸਮਝ ਬੜੀ ਕਮਾਈ ਦਾ ਮਾਲਕ ਹੈ ਉਹ ਹੱਥ ਜੁੜ ਗਏ ਮਹਾਰਾਜ ਕਹਿੰਦੇ ਲੈ ਜਾ ਪਹਿਲਾਂ ਉਹਨੂੰ ਛਕਾ ਕੇ ਆ ਇਹ ਫਿਰ ਠੀਕ ਹੋਣਾ ਸ਼ਾਇਦ ਤੇਰਾ ਫਿਰ ਗਿਆ ਭਾਈ ਕੱਟੂ ਕੋਲੋਂ ਫਿਰ ਠੀਕ ਚਰਨਾਂ ਦੇ ਡਿੱਗ ਪਿਆ ਕਹਿੰਦਾ ਜੀ ਮਾਫ਼ ਕਰ ਦਿਓ ਮੈਨੂੰ ਨਹੀਂ ਸੀ ਪਤਾ ਪ੍ਰਗਟ ਕਰੇ ਭਗਤ ਵਡਿਆਈ ਇਹ ਮਹਾਰਾਜ ਵਡਿਆਈ ਆਪਣੇ ਭਗਤਾਂ ਦੀ ਪ੍ਰਗਟ ਕਰਦੇ ਨੇ ਸਾਧ ਸੰਗਤ ਜੀ ਇਸੇ ਤਰ੍ਹਾਂ ਅੱਜ ਸੇਠ ਤੇ ਭਾਈ ਸੋਭਾ ਰਾਮ ਨੇ ਸਮਝਿਆ ਵੀ ਇਹ ਜਿਹੜਾ ਗੱਡਿਆਂ ਵਾਲਾ ਤੁਰਿਆ ਫਿਰਦਾ ਤੇ ਆਮ ਹੀ ਹੈ ਮੈਂ ਗੁਰੂ ਘਰ ਚ ਰਹਿੰਦਾ ਇਹ ਬਾਹਰ ਰਹਿੰਦਾ ਇਹ ਮੇਰੀ ਕੀ ਰੀਸ ਕਰੂ ਉਹ ਬਚਨ ਕਰ ਗਿਆ ਕਹਿੰਦੇ ਰਿੱਛ ਵਾਂਗੂ ਟੱਪਦਾ ਹੈ ਬਸ ਬਚਨ ਮਹਾਰਾਜ ਗੁਰੂ ਗੋਬਿੰਦ ਸਿੰਘ ਕਹਿੰਦੇ ਲੈ ਤੇਰੇ ਬਾਪੂ ਨੇ ਬੀਜ ਤੇ ਬੀਜਤਾ ਜੀਵ ਨਾਲ ਬੀਜ ਬੀਜਿਆ ਗਿਆ ਆ ਹੁਣ ਵੇਲਾ ਰਿੱਛ ਬਣ ਕੇ ਟੱਪਦਾ ਫਿਰਦਾ ਕੋ ਸਤਨਾਮ
ਸ੍ਰੀ ਵਾਹਿਗੁਰੂ
ਕੀਰਤੀਆ ਹੱਥ ਜੋੜ ਕੇ ਕਹਿੰਦਾ ਮਹਾਰਾਜ ਜੀ ਇਹ ਤੇ ਚਲੋ ਇਹਦੇ ਕਰਮ ਦਾ ਫਲ ਸੀ ਇਹਨੇ ਸੇਵਾ ਵੀ ਤੇ ਕੀਤੀ ਆ ਗੁਰੂ ਗੋਬਿੰਦ ਸਿੰਘ ਕਹਿੰਦੇ ਜੇ ਇਹਨੇ ਸੇਵਾ ਕੀਤੀ ਹੈ ਨਾ ਤੇ ਤਾਂ ਹੀ ਅੱਜ ਇਹ ਆਪਣੇ ਇੱਥੇ ਦਰਬਾਰ ਵਿੱਚ ਸੱਦਿਆ ਇਹਦਾ ਸੇਵਾ ਦਾ ਫਲ ਦੇਣ ਵਾਸਤੇ ਸੇਵਾ ਦਾ ਫਲ ਉਹ ਰਿੱਛ ਵਾਲਿਆ ਕਿੰਨੇ ਕੁ ਪੈਸੇ ਕਮਾਉਂਦਾ ਭਾਈ ਤੂੰ ਇਹਦੇ ਕਹਿੰਦਾ ਮਹਾਰਾਜ ਮੈਂ 2% ਇੱਕ ਦਿਨ ਚ ਕਮਾ ਲੈਂਦਾ ਕਿੰਨੀ ਕੁ ਉਮਰ ਹੋਏਗੀ ਇਹਦੀ ਮਹਾਰਾਜ 10 ਸਾਲ 15 ਸਾਲ ਚਲੋ ਇੱਦਾਂ ਦੱਸਿਆ ਉਹਨੇ ਹਿਸਾਬ ਜਿਹਾ ਲਾ ਕੇ ਮਹਾਰਾਜ ਨੇ ਉਹਦੇ ਨਾਲ ਦੁੱਗਣੇ ਪੈਸੇ ਦੇ ਦਿੱਤੇ ਕਹਿੰਦੇ ਆਹ ਚੱਕ ਇਹਦੀ ਕਮਾਈ ਲੈ ਜਾ ਸਾਰੀ ਇਹ ਦੇ ਸਾਨੂੰ ਮਹਾਰਾਜ ਨੇ ਕੋਲ ਹੀ ਰੱਖ ਲਿਆ ਹੁਣ ਸਾਸ ਨੱਚਦਾ ਫਿਰਦਾ ਸੀ ਨਾ ਪਰ ਸੇਵਾ ਕਰਨ ਕਰਕੇ ਕਿਰਪਾ ਫਿਰ ਵੀ ਹੋ ਗਈ ਭਾਵੇਂ ਜੰਮਣ ਮਰਨ ਦੇ ਗੇੜ ਚ ਪੈਣਾ ਪਿਆ ਜਿਵੇਂ ਮੂਲੇ ਦੀ ਤਰੀਕ ਪੈ ਗਈ ਸੀ ਗੁਰੂ ਨਾਨਕ ਸਾਹਿਬ ਵੇਲੇ ਟੁੱਟਿਆ ਤੇ ਦਸਵੇਂ ਪਿਤਾ ਕਹਿੰਦੇ ਦਸਵੇਂ ਜਾਮੇ ਚ ਬਖਸ਼ਾਂਗੇ ਮਹਾਰਾਜ ਨੇ ਬਖਸ਼ਤਾ ਫਿਰ ਸ਼ਿਕਾਰ ਘਾਟ ਗੁਰਦੁਆਰੇ ਹਜ਼ੂਰ ਸਾਹਿਬ ਤੇ ਸਾਧ ਸੰਗਤ ਜੀ ਸਾਡੀ ਤੇ ਤਰੀਕ ਪੈਣੀ ਹੋਈ ਨਹੀਂ ਤੇ ਜੇ ਅੱਜ ਟੁੱਟੇ ਰਹੇ ਮਨ ਦੇ ਮਗਰ ਲੱਗ ਕੇ ਤੁਰਦੇ ਰਹੇ ਕੋਈ ਗੱਲ ਨਹੀਂ ਜੋ ਮਨ ਕਹਿੰਦਾ ਉਹੀ ਕਰਨਾ ਜੀ ਨਹੀਂ ਕਰਦਾ ਉੱਠਣ ਨੂੰ ਤੇ ਨਹੀਂ ਉੱਠਣਾ ਮਨ ਨਹੀਂ ਕਰਦਾ ਨਿਤਨੇਮ ਕਰਨ ਨੂੰ ਤੇ ਨਹੀਂ ਕਰਨਾ ਮਨ ਨਹੀਂ ਕਰਦਾ ਗੁਰਦੁਆਰੇ ਜਾਣ ਨੂੰ ਤੇ ਨਹੀਂ ਜਾਣਾ ਜੇ ਮਨ ਦੀ ਵੀ ਮੰਨਦੇ ਰਹੇ ਤੇ ਬੰਨੀ ਸਾਡੇ ਨਾਲ ਵੀ ਇੱਦਾਂ ਹੀ ਇਸੇ ਕਰਕੇ ਬੇਨਤੀਆਂ ਕਰੀ ਦੀਆਂ ਵੇਖਿਓ ਭਾਈ ਇਹ ਨਾ ਹੋਵੇ ਕਿਤੇ ਰਿੱਛ ਦੀਆਂ ਜੂਨਾਂ ਵਿੱਚ ਸਾਨੂੰ ਵੀ ਫਿਰਨਾ ਪਵੇ 84 ਲੱਖ ਦੇ ਵਿੱਚ ਹੀ ਰਿੱਛ ਵੀ ਆਊ 84 ਲੱਖ ਦੇ ਵਿੱਚ ਬਾਂਦਰ ਵੀ ਤੇ ਆਉਣਾ ਫਿਰ ਕੋਈ ਛੁੱਟਣੇ ਦਾ ਯਤਨ ਬਣਾ ਲੈ ਘਰ ਘਰ ਪੈ ਜੂ ਨੱਚ
ਕਰ ਕਰ ਕੈਜੂ ਨੱਚਣਾ ਜਤਨੇ ਦਾ ਜਤਨ ਬਣਾ ਲੈ ਕੋਈ ਬਚਨੇ ਦਾ ਜਤਨ
ਰੁਮਾਲੇ ਚੜਾਉਣ ਨਾਲ ਹੀ ਨਹੀਂ ਬਚਿਆ ਜਾਣਾ ਸਾਧ ਸੰਗਤ ਜੀ ਜਿੰਨਾ ਚਿਰ ਨਾਮ ਦੀ ਚਾਦਰ ਨੀ ਨਾ ਪਾਉਂਦੇ ਉਹਨਾਂ ਚਿਰ ਪੜਦੇ ਨੀ ਜੇ ਗੱਜੇ ਜਾਣੇ ਗੁਰਮੁਖੋ ਕੱਲੀਆਂ ਦੇਗਾਂ ਨਾਲ ਹੀ ਗੱਲ ਨੀ ਬਣ ਜਾਣੀ ਮਹਾਰਾਜ ਕਾਹਦੀ ਭੇਟਾ ਮੰਗਦੇ ਨੇ ਮਹਾਰਾਜ ਕਹਿੰਦੇ ਆਪਣਾ ਮਨ ਮੈਨੂੰ ਦੇ ਦੇ ਤੇ ਮਨ ਦੇਣਾ ਕੀ ਹੈ ਆਪਣੀ ਮਨ ਦੀ ਮਰਜ਼ੀ ਛੱਡ ਦਿਓ ਜੋ ਸਤਿਗੁਰੂ ਕਹਿੰਦੇ ਨੇ ਉਹ ਕਰੋ ਮਨ ਕਹੇਗਾ ਗੁਰਦੁਆਰੇ ਨਹੀਂ ਜਾਣਾ ਪਰ ਤੂੰ ਕਹਿ ਜਾਣਾ ਹੈ ਮਨ ਕਹੇਗਾ ਸਵੇਰੇ ਨਹੀਂ ਉੱਠਣਾ ਤੂੰ ਕਵੇਂ ਮੇਰੇ ਗੁਰੂ ਨੇ ਆਖਿਆ ਉੱਠਣਾ ਤੇ ਫਿਰ ਉੱਠਣਾ ਹੀ ਉੱਠਣਾ ਮਨ ਕਹੇਗਾ ਠੇਕੇ ਤੇ ਚੱਲੀਏ ਤੂੰ ਕਵੇਂ ਨਹੀਂ ਮੈਨੂੰ ਬਾਜਾਂ ਵਾਲੇ ਨੇ ਆਖਿਆ ਅੰਮ੍ਰਿਤ ਛੱਕ ਤੇ ਮੈਂ ਅੰਮ੍ਰਿਤ ਛੱਕਣਾ ਮੈਂ ਮਨ ਦੀ ਨਹੀਂ ਮੰਨਣੀ ਮੈਂ ਕਿਹਦੀ ਮੰਨਣੀ ਹੈ ਗੁਰੂ ਦੀ ਮਨ ਦੀ ਨਹੀਂ ਮੰਨਣੀ ਮੈਂ ਗੁਰੂ ਦੀ ਮੰਨਣੀ ਜੇ ਬਚਣਾ ਚਾਹੁੰਦੇ ਆ ਜੇ ਸੱਚਮੁੱਚ ਹੀ ਜਮਾਂ ਦੀਆਂ ਫਾਹੀਆਂ ਤੋਂ ਛੁੱਟਣਾ ਪਿਆਰੇ ਹੋ ਫਿਰ ਮਹਾਰਾਜ ਦਾ ਬਚਨ ਮੰਨ ਲਓ ਜੋ ਬਾਜਾਂ ਵਾਲੇ ਸਤਿਗੁਰੂ ਕਹਿ ਕੇ ਸਦਾ ਹੀ ਬੇਨਤੀਆਂ ਕਰਦਾ ਰਿਹਾ ਪਿਛਲੇ ਸਾਲ ਵੀ ਇਹੀ ਕੀਤੀਆਂ ਘਰ ਘਰ ਇਹੀ ਬੇਨਤੀ ਕਰੀ ਦੀ ਸਦਾ ਹੀ ਜਿੰਨਾ ਚਿਰ ਸਰੀਰ ਚ ਸਵਾਸ ਰਹਿਣਗੇ ਬੇਨਤੀ ਕਰਦੇ ਹੀ ਰਹਿਣਾ ਕੋਈ ਮੰਨੇ ਤੇ ਭਾਵੇਂ
ਨਾ ਮੰਨੇ
ਦਸਵੇਂ ਪਿਤਾ ਦੀਆਂ ਖੁਸ਼ੀਆਂ ਦੇ ਲੈਣੀਆਂ
ਸਤਿਗੁਰਾਂ ਦੀ ਬਖਸ਼ਿਸ਼ ਦਾ ਸਦਕਾ ਪਿਛਲੇ ਸਾਲ ਵੀ ਅੰਮ੍ਰਿਤ ਸੰਚਾਰ ਹੋਇਆ ਤੇ ਐਤਕੀ ਵੀ ਹੋਣਾ ਬੇਨਤੀ ਪ੍ਰਵਾਨ ਕਰੋ ਵੀ ਪਹਿਲੀ ਬੇਨਤੀ ਤੇ ਇਹ ਆ ਵੀ ਸਦਾ ਹੀ ਕਰਦਾ ਜਿੰਨਾ ਚਿਰ ਮਹਾਰਾਜ ਇੱਥੇ ਨੇ ਉਹਨਾਂ ਚਿਰ ਉੱਠਣਾ ਨੀ ਕਿਸੇ ਨੇ ਕਈ ਸੁਣ ਕੇ ਵੀ ਮਚਲੇ ਜੇ ਹੋ ਜਾਂਦੇ ਨੇ ਵੀ ਸਾਨੂੰ ਕਿਹੜਾ ਸੁਣਿਆ ਫਿਰ ਵੀ ਉੱਠ ਪੈਂਦੇ ਨੇ ਕਈ ਪਰ ਬੇਨਤੀ ਆ ਇੱਥੇ ਬੋਲਿਆਂ ਵਾਲਾ ਕੰਮ ਨਾ ਕਰਿਆ ਕਰੋ ਉਹ ਨਾ ਦੋ ਬੋਲੇ ਇਕੱਠੇ ਹੋ ਗਏ ਉਹ ਦੋਵੇਂ ਬੋਲੇ ਉਹ ਇੱਕ ਕਹਿੰਦਾ ਉਹ ਗੁਰਦੁਆਰਿਓਂ ਆਇਆ ਉਹ ਗਾਣ ਵਾਲਾ ਵੀ ਬੋਲਾ ਸੀ ਗੁਰਦੁਆਰਿਓਂ ਆਇਆ ਦੂਜਾ ਬੋਲਾ ਕਹਿੰਦਾ ਨਾ ਮੈਂ ਤੇ ਗੁਰਦੁਆਰਿਓਂ ਆਇਆ ਉਹ ਦੂਜਾ ਕਹਿੰਦਾ ਅੱਛਾ ਮੈਂ ਤੇ ਸੋਚਿਆ ਕਿਤੇ ਗੁਰਦੁਆਰਿਓਂ ਆਇਆ ਹੋਏਗਾ। ਉਹ ਬੋਲਿਆਂ ਦਾ ਕੰਮ ਏਦਾਂ ਹੀ ਹੁੰਦਾ। ਹੁਣ ਕਈ ਇੱਥੇ ਚੰਗੇ ਭਲੇ ਸੁਣਦੇ ਨੇ ਫਿਰ ਬੋਲੇ ਬਣ ਜਾਂਦੇ ਨੇ, ਸਾਨੂੰ ਕਿਹੜਾ ਸੁਣਿਆ ਹੈ, ਪਹਿਲਾਂ ਹੀ ਚਲੋ ਇੰਜ ਨਾ ਕਰਿਓ ਕੰਮ, ਹੁਣ ਮਹਾਰਾਜ ਜਾਣਗੇ ਤੇ ਫੇਰ ਜਾਣਾ। ਇਸ ਨਗਰ ਦੇ ਵਿੱਚ ਪਿਛਲੇ ਸਾਲ ਬਹੁਤ ਸੰਗਤਾਂ ਨੇ ਅੰਮ੍ਰਿਤ ਛਕਿਆ ਸੀ, ਇੱਥੇ ਹੀ ਨਹੀਂ ਛਕਿਆ, ਜਿੱਥੇ ਵੀ ਨੇੜੇ ਨੇੜੇ ਅੰਮ੍ਰਿਤ ਸੰਚਾਰ ਹੋਇਆ ਹੈ ਦਾਤੇ ਵਾਲੇ ਦੀ ਸੰਗਤ ਹਰ ਜਗ੍ਹਾ ਜਾਂਦੀ ਰਹੀ, ਕਿਤੇ ਦਸ ਸਿੰਘ ਕਿਤੇ ਵੀਹ ਸਿੰਘ ਮਹਾਰਾਜ ਦੀ ਕਿਰਪਾ ਨਾਲ ਅੰਮ੍ਰਿਤ ਛਕਦੇ ਰਹੇ। ਹੁਣ ਫੇਰ ਘਰ ਚ ਗੰਗਾ ਆ ਗਈ, ਪਿਛਲੇ ਸਾਲ ਬਹੁਤ ਕਿਰਪਾ ਹੋ ਗਈ ਮਹਾਰਾਜ ਦੀ, ਤੇ ਕਈ ਸੰਗਤ ਹੀ ਨਹੀਂ ਆਉਂਦੇ ਵੀ ਹੁਣ ਲੋਕ ਕੀ ਕਹਿਣਗੇ, ਪਹਿਲਾਂ ਉੱਧਰ ਫਿਰਦਾ ਸੀ ਹੁਣ ਇੱਧਰ ਆ ਗਿਆ, ਹੁਣ ਲੋਕ ਕੀ ਕਹਿਣਗੇ। ਪਰ ਨਹੀਂ ਭਾਈ, ਮਹਾਰਾਜ ਦੇ ਦਰ ਤੇ ਕਾਹਦੀ ਸੰਗ ਹੈ, ਮਹਾਰਾਜ ਨੇ ਸਾਰਾ ਪਰਿਵਾਰ ਵਾਰਿਆ, ਮਹਾਰਾਜ ਨੇ ਸੰਗ ਕੀਤੀ ਕੋਈ, ਰੱਖਿਆ ਕੁਝ ਲੁਕੋ ਕੇ, ਸਾਥੋਂ ਸਭ ਕੁਝ ਕੁਰਬਾਨ ਕਰਤਾ, ਕੋਈ ਪੁੱਤ ਨਹੀਂ ਰੱਖਿਆ, ਕੋਈ ਜਾਇਦਾਦ ਨਹੀਂ ਰੱਖੀ, ਕੋਈ ਬੱਚੇ ਨਹੀਂ ਰੱਖੇ, ਕੋਈ ਮਹਾਰਾਜ ਨੇ ਘਰ ਨਹੀਂ ਰੱਖਿਆ ਆਪਣਾ, ਸਭ ਕੁਝ ਸਾਡੇ ਤੋਂ ਕੁਰਬਾਨ ਕਰਤਾ। ਤੇ ਆਓ ਸਤਿਗੁਰਾਂ ਦੇ ਪਾਰ ਉਪਕਾਰ ਯਾਦ ਕਰੋ ਤੇ ਮਨ ਬਣਾ ਕੇ ਨਾ ਭਾਈ ਅੰਮ੍ਰਿਤ ਛਕੋ, ਸਤਿਕਾਰ ਕਰੋ ਸਭ ਦਾ, ਬਣੋ ਇੱਕ ਦੇ, ਜੁੜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ, ਜਿਨ੍ਹਾਂ ਦੀ ਕਿਰਪਾ ਨਾਲ ਅੱਜ ਸਾਡੇ ਤੇ ਜੋ ਆ ਭਾਗ ਸਾਡੇ ਜਾਗੇ ਨੇ, ਕਿਰਪਾ ਹੋਈ ਹੈ, ਵੇਖੋ ਕਿੰਨੀਆਂ ਸੰਗਤਾਂ ਦੂਰੋਂ ਦੂਰੋਂ ਪਹੁੰਚੀਆਂ, ਤੇ ਮਹਾਰਾਜ ਦੀ ਕਿੱਡੀ ਵੱਡੀ ਬਖਸ਼ਿਸ਼ ਹੋਈ ਹੈ ਸਾਡੇ ਤੇ, ਜੋ ਧੰਨ ਦਸ਼ਮੇਸ਼ ਪਿਤਾ ਦੀਆਂ ਕੁਰਬਾਨੀਆਂ, ਸਤਿਗੁਰਾਂ ਦੇ ਕੀਤੇ ਪਰ ਉਪਕਾਰ ਯਾਦ ਕਰੀਏ, ਮਹਾਰਾਜ ਕਿਵੇਂ ਕੰਨਿਆਂ ਦੀਆਂ ਸੇਜਾਂ ਤੇ ਪਏ ਨੇ, ਸੂਲਾਂ ਮਹਾਰਾਜ ਦੇ ਚਰਨ ਵਿੱਚ ਸੂਲ ਵੱਜਣੀ, ਥੱਲਿਓਂ ਦੀ ਸੂਲ ਵੱਜਦੀ ਸੀ ਉੱਪਰ ਨੂੰ ਨਿਕਲ ਜਾਂਦੀ ਸੀ, ਮਹਾਰਾਜ ਮਾਛੀਵੜ ਦੇ ਜੰਗਲਾਂ ਚ ਗਏ। ਕਿੱਡਾ ਵੱਡਾ ਮਹਾਰਾਜ ਦਾ ਜਿਗਰਾ ਹੋਏਗਾ, ਸਤਿਗੁਰਾਂ ਨੇ ਸਾਡੇ ਵਾਸਤੇ ਪਰ ਉਪਕਾਰ ਕੀਤੇ ਨੇ। ਮੇਰਾ ਖਾਲਸਾ ਸੁੱਖਾਂ ਦੀ ਨੀਂਦ ਸੌਵੇ ਤੇ ਮੇਰਾ ਭਾਵੇਂ ਕੱਖ ਨਾ ਰਹੇ, ਸਾਡੇ ਵਾਸਤੇ ਮਹਾਰਾਜ ਨੇ ਇੰਨੇ ਪਰ ਉਪਕਾਰ ਕੀਤੇ ਨੇ। ਮਹਾਰਾਜ ਨੂੰ ਆਨੰਦਪੁਰ ਸਾਹਿਬ ਛੱਡਣ ਦਾ ਦੁੱਖ ਨਹੀਂ ਹੋਇਆ, ਪਰਿਵਾਰ ਵਿਛੜਨ ਦਾ ਦੁੱਖ ਨਹੀਂ ਹੋਇਆ, ਲਾਲ ਸਾਹਮਣੇ ਸ਼ਹੀਦ ਹੋ ਗਏ ਦੁੱਖ ਨਹੀਂ ਹੋਇਆ, ਛੋਟੇ ਸਾਹਿਬਜ਼ਾਦਿਆਂ ਦਾ ਪਤਾ ਲੱਗਿਆ ਤੇ ਦੁੱਖ ਨਹੀਂ ਹੋਇਆ। ਸਾਡੇ ਵੱਲ ਵੇਖ ਕੇ ਜ਼ਰੂਰ ਦੁਖੀ ਹੁੰਦੇ ਹੋਣਗੇ, ਜਿਨ੍ਹਾਂ ਵਾਸਤੇ ਇੰਨਾ ਕੁਝ ਕੀਤਾ, ਜੇ ਕਿੱਥੇ ਤੁਰੇ ਫਿਰਦੇ ਨੇ, ਮਹਾਰਾਜ ਜ਼ਰੂਰ ਦੁਖੀ ਹੁੰਦੇ ਸਾਡੇ ਵੱਲ ਵੇਖ ਕੇ, ਮਨ ਦੁਖੀ ਹੁੰਦਾ ਹੋਣਾ ਮਹਾਰਾਜ। ਬੇਨਤੀ ਭਾਈ, ਮਨ ਬਣਾਓ ਤੇ ਨਾਮ ਲਿਖਾਓ ਆਪਣੇ, ਅਸੀਆਂ ਦੇ ਨਾਮ ਆਏ ਨੇ ਹੁਣ ਸਾਰੇ ਅੰਮ੍ਰਿਤਧਾਰੀ ਨੀ ਕਾਂਗਿਆਰੀ ਬਹੁਤ ਵਿੱਚ, ਮਨ ਬਣਾ ਲਓ ਵੀਰੋ ਭਾਈਓ ਭੈਣੋ ਮਤਾਵੋ, ਗੁਰੂ ਵਾਲੇ ਬਣੋ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਲੜ ਲੱਗੋ, ਸਤਿਗੁਰ ਵਾਜੋਂ ਗੁਰ ਨਹੀਂ ਕੋਈ, ਨਗੁਰੇ ਕਾ ਹੈ
ਨਾਉ ਬੁਰਾ
ਨਾਉ ਬੁਰਾ। ਇਹ ਕੋਈ ਛੋਟੀ ਛੋਟੀ ਜੀ ਗੱਲ ਨਹੀਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਗੁਰੂ ਨੇ, ਜਰਾ ਧਿਆਨ ਦਿਓ, ਇੱਕ ਦਿਨ ਵਿੱਚ ਮਹਾਰਾਜ ਨੂੰ ਕਰੋੜਾਂ ਸਿਰ ਝੁਕਦੇ ਨੇ, ਕਰੋੜਾਂ। ਅੰਮ੍ਰਿਤਸਰ ਸਵੇਰ ਤੋਂ ਸ਼ਾਮ ਤੱਕ ਹਿਸਾਬ ਲਾਓ ਕਿੰਨੀ ਸੰਗਤ ਜਾਂਦੀ, ਨਾਲੇ 12 ਘੰਟੇ ਨੀ, ਉੱਥੇ ਤੇ 24 ਘੰਟੇ ਸੰਗਤ ਜਾਂਦੀ ਰਹਿੰਦੀ, ਗਿਣਤੀ ਕਰ ਸਕਦਾ ਕੋਈ? ਜੇ ਹੁਣ ਅੰਮ੍ਰਿਤਸਰ ਜਾਣ ਵਾਲੀ ਸੰਗਤ ਨੂੰ ਭਾਈ ਜਾਓ ਭਾਈ ਜਾਓ ਭਾਈ ਜਾਓ, ਵੇਖੋ ਕਿੰਨਾ ਇਕੱਠ ਹੋ ਜਾਂਦਾ, ਏਡਾ ਵੱਡਾ ਪੰਡਾਲ ਹੀ ਨੀ ਲਾ ਸਕਦੇ ਆਪਾਂ ਜਿੰਨੀ ਸੰਗਤ ਅੰਮ੍ਰਿਤਸਰ ਜਾਂਦੀ ਰੋਜ਼ ਮੱਥਾ ਟੇਕਣ ਗੁਰੂ ਗ੍ਰੰਥ ਸਾਹਿਬ ਮਹਾਰਾਜ। ਗੁਰੂ ਇਹੀ ਹੈ, ਕਿੰਨਿਆਂ ਦੇ ਸਿਰ ਝੁਕਦੇ ਨੇ ਸਾਧ ਸੰਗਤ। ਫਿਰ ਸਾਡੇ ਇਤਿਹਾਸਕ ਗੁਰਦੁਆਰੇ ਕਿੰਨੇ ਨੇ, ਉਹਨਾਂ ਚ ਕਿੰਨੀ ਸੰਗਤ ਰੋਜ਼ ਜਾਂਦੀ ਮੱਥਾ ਟੇਕਣ? ਬਾਹਰ ਕੈਨੇਡਾ ਅਮਰੀਕਾ ਵਿੱਚ ਰੋਜ਼ ਮਹਾਰਾਜ ਨੂੰ ਪਤਾ ਹੀ ਨਹੀਂ ਕਿੰਨੇ ਕੁ ਸਿਰ ਝੁਕਦੇ ਨੇ, ਕਰੋੜਾਂ ਸਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਝੁਕਦੇ ਨੇ, ਜਿਹੜੇ ਮਹਾਰਾਜ ਸਾਡੀ ਕੱਖਾਂ ਦੀ ਛੱਪਰੀ ਚ ਆ ਕੇ ਬਹਿ ਜਾਂਦੇ ਆਖੋ ਸਤਨਾਮ। ਐਮਐਲਏ ਨਾਲ ਤੇ 50,000 ਬੰਦਾ ਹੁੰਦਾ,
ਸਤਿ ਸ੍ਰੀ ਅਕਾਲ।
ਐਮਐਲਏ ਨਾਲ ਤੇ 1,00,000 ਬੰਦਾ ਹੁੰਦਾ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਕਰੋੜਾਂ ਸਿਰ ਝੁਕਦੇ ਆ। ਤੇ ਇੱਥੇ ਹੀ ਬਸ ਨਹੀਂ, ਜਿਹੜੇ ਸਾਡੀ ਛੱਪਰੀ ਦੇ ਵਿੱਚ ਸਾਡੇ ਟੁੱਟੇ ਜੇ ਬੈੱਡ ਤੇ ਆ ਕੇ ਪ੍ਰਕਾਸ਼ ਹੋ ਜਾਂਦੇ ਨੇ ਨਾ, ਇਹ ਮਹਾਰਾਜ ਵਾਸਤੇ ਸੋਨੇ ਦੀਆਂ ਪਾਲਕੀਆਂ ਤੇ ਸੋਨੇ ਦੇ ਹਰਿਮੰਦਰ ਬਣੇ ਹੋਏ ਨੇ। ਆਖੋ ਸਤਨਾਮ। ਇਹ ਤੇ ਮਹਾਰਾਜ ਹੀ ਗਰੀਬ ਨਿਵਾਜ ਨੇ, ਇਹ ਤੇ ਸਤਿਗੁਰੂ ਹੀ ਗਰੀਬਾਂ ਦੀ ਛੱਪਰੀ ਚ ਬਹਿ ਜਾਂਦੇ ਜਾ ਕੇ। ਨਹੀਂ ਤੇ ਹਰਮ ਤੁਸੀਂ ਸੋਚੋ, ਜਦੋਂ ਮਹਾਰਾਜ ਨੂੰ ਲੈ ਕੇ ਜਾਣਾ ਨਾ ਘਰ, ਸਾਰਾ ਪਰਿਵਾਰ ਜਾਏ ਤੇ ਅੱਖਾਂ ਚੋਂ ਪਾਣੀ ਹੋਵੇ, ਸੱਚੇ ਪਾਤਸ਼ਾਹ ਸੋਨੇ ਦੇ ਮੰਦਰਾਂ ਚ ਰਹਿਣ ਵਾਲਾ ਜੇ ਮੇਰੀ ਛੱਪਰੀ ਚ ਚੱਲੇ ਹੋ ਤੁਸੀਂ, ਮੇਰਾ ਘਰ ਕੀ ਹੈ? ਆ ਬੈੱਡ ਜਿਹਦੇ ਉੱਤੇ ਬਹਿ ਕੇ ਸ਼ਰਾਬਾਂ ਪੀਵੀ ਦੀਆਂ, ਮਾਰੀ ਗਿੱਲੀ ਜੀ ਲੀਰ ਉੱਤੇ ਮਹਾਰਾਜ ਦਾ ਪ੍ਰਕਾਸ਼ ਕਰਤਾ, ਤੁਸੀਂ ਏਡੀ ਕਿਰਪਾ ਕੀਤੀ ਤਖਤਾਂ ਤੇ ਬਹਿਣ ਵਾਲੇ ਤੁਹਾਡੇ ਅੱਗੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਉਹ ਗੁਰੂ ਨੇ, ਗੁਰੂ ਗੋਬਿੰਦ ਸਿੰਘ ਦਾ ਸਿਰ ਝੁਕਾ ਹੀ ਨਹੀਂ ਸਕਿਆ ਕੋਈ, ਸਿਰ ਨਹੀਂ ਝੁਕਾ ਸਕੇ। ਪਹਾੜੀ ਰਾਜੇ ਘੇਰੇ ਪਾਲੇ, ਪੁੱਤ ਸ਼ਹੀਦ ਹੋ ਗਏ ਮਹਾਰਾਜ ਦੇ, ਗੁਰੂ ਗੋਬਿੰਦ ਸਿੰਘ ਦਾ ਸਿਰ ਨਹੀਂ ਝੁਕਿਆ।
ਜੇ ਝੁਕਿਆ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਗੁਰੂ ਗੋਬਿੰਦ ਸਿੰਘ ਨੇ ਵੀ ਸਿਰ ਸੀਸ ਝੁਕਾ ਦਿੱਤਾ ਆਪਣਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ।
ਸਤਿ ਸ੍ਰੀ ਅਕਾਲ।
ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਤੇ ਬਾਜਾਂ ਵਾਲੇ ਸਤਿਗੁਰਾਂ ਨੇ ਵੀ ਸੀਸ ਝੁਕਾ ਦਿੱਤਾ, ਤੇ ਜੇ ਅਸੀਂ ਨਾ ਝੁਕਾਈਏ ਤੇ ਸਾਡੇ ਮਾੜੇ ਹੀ ਭਾਗ ਨੇ ਭਾਈ। ਏਡਾ ਵੱਡਾ ਗੁਰੂ ਜਿਹਨੂੰ ਕਰੋੜਾਂ ਸਿਰ ਰੋਜ਼ ਝੁਕਦੇ ਹੋਣ, ਕਰੋੜਾਂ ਆ ਨਿੱਕੇ ਨਿੱਕੇ ਨਿਸ਼ਾਨ ਸਾਹਿਬ ਪਿੰਡਾਂ ਚ ਲੱਗੇ ਨੇ, ਇਹ ਜਿਹੜਾ ਮਹਾਰਾ ਨਿਸ਼ਾਨ ਲਾ ਕੇ ਗਏ ਨੇ ਨਾ ਕਨੇਡਾ ਦੇ ਵਿੱਚ, ਕਨੇਡਾ ਚ 175 ਫੁੱਟ ਦਾ ਨਿਸ਼ਾਨ ਸਾਹਿਬ ਝੁਲਦਾ, 175 ਫੁੱਟ ਦਾ ਸਾਡੇ ਪੰਜਾਬ ਚ ਨਹੀਂ ਹੈ ਕੋਈ। ਤਾਂ ਹੈ ਕਿਸੇ ਸਰਕਾਰ ਦੀ ਹਿੰਮਤ ਵੀ ਕਨੇਡਾ ਦੇ ਵਿੱਚ ਆਪਣਾ ਨਿਸ਼ਾਨ ਸਾਹਿਬ ਝੁਲਾ ਕੇ ਦਿਖਾਵੇ?
ਸਤਿ ਸ੍ਰੀ ਅਕਾਲ।
ਕੀ ਸਾਡਾ ਤਿਰੰਗਾ, ਸਾਡੇ ਭਾਰਤ ਦਾ ਝੰਡਾ ਜਿਹੜਾ ਲਾਲ ਕਿਲੇ ਤੇ ਝੁਲਦਾ, ਇਹ ਝੁਲ ਇਹ ਜਾ ਸਕਦਾ ਕਿਤੇ ਕੈਨੇਡਾ ਚ ਝੁਲਾ ਸਕਦੇ ਨੇ? ਹੈ ਹਿੰਮਤ ਨੀ ਕਿਸੇ ਦੀ? ਪਾਕਿਸਤਾਨ ਵਾਲੇ ਕੀ ਆਪਣਾ ਕੈਨੇਡਾ ਚ ਝੰਡਾ ਚਲਾ ਲੈਣਗੇ? ਕੈਨੇਡਾ ਵਾਲੇ ਪਾਕਿਸਤਾਨ ਚ ਚਲਾ ਲੈਣਗੇ? ਸਾਡਾ ਇੰਡੀਆ ਦਾ ਤਿਰੰਗਾ ਪਾਕਿਸਤਾਨ ਚ ਕਿੱਦਾਂ ਝੁਲ ਜੂ? ਜਾਂ ਪਾਕਿਸਤਾਨ ਵਾਲੇ ਆਪਣੇ ਇੰਡੀਆ ਚ ਚਲਾ ਕੇ ਵਿਖਾਉਣ? ਪਰ ਮਹਾਰਾਜ ਦੇ ਨਿਸ਼ਾਨ ਸਾਹਿਬ ਪਾਕਿਸਤਾਨ ਚ ਚਲੇ ਜਾਓ ਉੱਥੇ ਵੀ ਝੁਲਦੇ ਨੇ, ਅਮੈਰੀਕਾ ਚ ਚਲੇ ਜਾਓ ਉੱਥੇ ਵੀ ਝੁਲਦੇ ਨੇ, ਕੈਨੇਡਾ ਚ ਚਲੇ ਜਾਓ ਉੱਥੇ ਵੀ ਗੁਰੂ ਗੋਬਿੰਦ ਸਿੰਘ ਦੇ ਨਿਸ਼ਾਨ ਝੁਲਦੇ ਨੇ। ਸੋ ਇਹ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਕੋਈ ਮਾੜੀ ਮੋਟੀ ਗੱਲ ਨਹੀਂ, ਉਹ ਗੱਲ ਵੱਖ ਹੈ ਵੀ ਸਾਨੂੰ ਲੋਕਾਂ ਨੂੰ ਪਛਾਣ ਹੀ ਨਹੀਂ ਆਈ। ਅਸੀਂ ਤੇ ਜਿਹੜੇ ਪਿੰਡਾਂ ਚ ਰਹਿਣਾ ਸਾਨੂੰ ਤਾਂ ਬਸ ਟਰੈਕਟਰ ਦੀ ਪਛਾਣ ਆ ਵੀ ਆ ਫੋੜ ਲੰਘ ਗਿਆ ਬਾਰ ਬੂਰ ਦੀ, ਆ ਜੀ ਐਸਰ ਹੈ, ਆ ਇੰਟਰ ਜਾਂਦਾ, ਆ ਸਕਾਊਟ ਜਾਂਦਾ, ਆ ਟਰੱਕ ਜਾਂਦਾ ਜੀ, ਆ ਬੱਸ ਜਾਂਦੀ ਆ, ਹਾਰਨ ਕਿਹੜੀ ਗੱਡੀ ਦਾ, ਸਾਨੂੰ ਤੇ ਇੰਨੀ ਕੁ ਪਛਾਣ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਅਸੀਂ ਲੋਕ ਅਜੇ ਪਛਾਣ ਹੀ ਨਹੀਂ ਸਕੇ, ਸਾਨੂੰ ਪਤਾ ਹੀ ਨਹੀਂ ਵੀ ਮਹਾਰਾਜ ਨੂੰ ਮਹਾਰਾਜ ਹੈ ਕੀ ਨੇ। ਤੇ ਸਾਧ ਸੰਗਤ ਜੀ ਕੌਣ ਕਰੇਗਾ ਮਹਾਰਾਜ ਦੀਆਂ ਰੀਸਾਂ, ਕੌਣ ਕਰੇਗਾ ਭਾਈ? ਤੇ ਮਨ ਬਣਾਓ, ਐਡਾ ਵੱਡਾ ਗੁਰੂ ਛੱਡ ਕੇ ਦਰ ਦਰ ਦੇ ਫਿਰਦੇ ਸੋਹਣੇ ਨਹੀਂ ਲੱਗਦੇ। ਊਹਾਂ ਤਾਂ ਜਾਈਏ ਜੇ ਈਹਾਂ ਨਾ ਹੋਏ, ਦਰ ਦਰ ਦੇ ਤਾਂ ਫਿਰੀਏ ਜੇ ਇੱਥੇ ਘਾਤ ਹੋਵੇ ਕਿਸੇ ਗੱਲ ਦੀ। ਕਿਹੜੀ ਗੱਲ ਕਿਹੜਾ ਕਿਹੜਾ ਬਚਨ ਹੈ ਕਿਹੜੀ ਉਹ ਸਾਧ ਸੰਗਤ ਜੀ ਸੇਧ ਮਹਾਰਾਜ ਨੇ ਜਿਹੜੀ ਨਹੀਂ ਸਾਨੂੰ ਦਿੱਤੀ? ਹਰ ਪੱਖ ਤੋਂ ਸਮਝਾਇਆ ਗੁਰਸਿੱਖ, ਜਿਹੜੀ ਮਰਜ਼ੀ ਗੱਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਪੁੱਛ ਲਓ, ਜਿਹੜੀ ਮਰਜ਼ੀ ਗੱਲ, ਕਾਰੋਬਾਰ ਬਾਰੇ ਪੁੱਛੋ ਮਹਾਰਾਜ ਕਾਰੋਬਾਰ ਕਿੱਦਾਂ ਕਰਨਾ, ਖੇਤੀ ਬਾਰੇ ਪੁੱਛੋ ਮਹਾਰਾਜ ਖੇਤੀ ਬਾਰੇ ਦੱਸਦੇ ਨੇ, ਸੌਣ ਬਾਰੇ, ਉੱਠਣ ਬਾਰੇ, ਨਿਤਨੇ ਬਾਰੇ, ਇਸ਼ਨਾਨ ਕਰਨਾ ਕਿੱਦਾਂ ਕਰਨਾ, ਕੱਲੀ ਕੱਲੀ ਗੱਲ ਮਹਾਰਾਜ ਨੇ ਸਾਨੂੰ ਸਮਝਾਈ। ਰਿਸ਼ਤਾ ਕਰਨਾ ਤੇ ਕਿੱਦਾਂ ਕਰਨਾ, ਲੜਕੀ ਦਾ ਵਿਆਹ ਕਰਨਾ ਕਿੱਦਾਂ ਕਰਨਾ, ਮੁੰਡੇ ਦਾ ਵਿਆਹ ਕਰਨਾ ਕਿੱਦਾਂ, ਕੱਲੀ ਕੱਲੀ ਗੱਲ ਉਹ ਗੱਲ ਵੱਖ ਹੈ ਵੀ ਅਸੀਂ ਟੇਕਿਆ ਮੱਥਾ ਸੁਣਦੇ ਨੀ ਮਹਾਰਾਜ ਦੀ, ਮਹਾਰਾਜ ਨੇ ਤੇ ਕਸਰ ਨੀ ਕੋਈ ਛੱਡੀ ਸਮਝਾਉਣ ਵਾਲੀ। ਜੇ ਬਾਪੂ ਆਪਣੇ ਪੁੱਤ ਨੂੰ ਸਮਝਾਉਂਦਾ ਨਾ, ਮਹਾਰਾਜ ਨੇ ਪਿਆਰ ਨਾਲ ਵੀ ਅੱਤ ਦਰਜੇ ਪਿਆਰ ਨਾਲ ਸਮਝਾਇਆ, ਅੰਤ ਛੱਡਿਆ ਹੀ ਨੀ ਕੋਈ, ਬੜੇ ਪਿਆਰ ਨਾਲ ਸਮਝਾਇਆ। ਤੇ ਕਈ ਵਾਰੀ ਮਾਂ ਝਿੜਕਦੀ ਵੀ ਹੈ ਤੇ ਮਹਾਰਾਜ ਨੇ ਤਾੜਨਾ ਵੀ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸਾਨੂੰ, ਹਰ ਤਰ੍ਹਾਂ ਦੀ ਸ਼ਬਦ ਨੇ ਬਾਣੀ ਦੇ ਵਿੱਚ, ਪਰ ਉਹ ਗੱਲ ਵੱਖ ਹੈ ਵੀ ਅਸੀਂ ਕਰਨੀ ਆਪਣੇ ਮਨ ਦੀ ਮਰਜ਼ੀ ਹੈ, ਆਪਣੇ ਮਨ ਦੇ ਮਰੀਜ਼ ਅਸੀਂ ਸਾਰੇ,
ਆਪਣੇ ਮਨ ਦੇ ਮਰੀਦ ਅਸੀਂ ਸਾਰੇ, ਤੇ ਗੁਰਾਂ ਦਾ ਮਰੀਦ ਬਿਰਲਾ, ਮਨ ਦੇ ਮਰੀਦ ਹਾਂ ਸਾਰੇ, ਓ ਗੁਰਾਂ ਦਾ ਮਰੀਦ ਬਿਰਲਾ, ਮਨ ਦੇ ਮਰੀਦ ਬਾਜ ਕੇ।
ਨਾਮ ਆਏ ਨੇ ਮਨ ਦੇ ਮਰੀਦ ਨਾ ਬਣੋ ਗੁਰੂ ਦੇ ਮਰੀਦ ਬਣੀਏ ਜਿੱਥੋਂ ਜਿੱਥੋਂ ਆਏ ਹੋ ਕੱਲ ਨੂੰ ਹੋਰਾਂ ਸੰਗਤਾਂ ਨੂੰ ਵੀ ਨਾਲ ਪ੍ਰੇਰ ਕੇ ਲੈ ਕੇ ਆਉਣਾ ਹੈ ਇੱਕੋ ਹੀ ਦੀਵਾਨ ਆਪਣਾ ਬਾਕੀ ਰਹਿ ਗਿਆ ਇੱਥੋਂ ਦਾ ਸੰਗਤਾਂ ਵੱਧ ਚੜ੍ਹ ਕੇ ਪਹੁੰਚ ਕੇ ਲਾਹਾ ਪ੍ਰਾਪਤ ਕਰਨ ਦਾਤਾ ਸਿੰਘ ਵਾਲੇ ਦੇ ਗੁਰਦੁਆਰਾ ਸਾਹਿਬ ਵਿੱਚ ਕੱਲ ਨੂੰ ਲਗਭਗ 10 ਵਜੇ ਅੰਮ੍ਰਿਤ ਦਾ ਬਾਟਾ ਤਿਆਰ ਹੋਏਗਾ ਪੰਜ ਪਿਆਰੇ ਆ ਜਾਣਗੇ 11 ਵਜੇ 12 ਵਜੇ ਤੋਂ ਪਹਿਲਾਂ ਪਹਿਲਾਂ ਸੰਗਤਾਂ ਪਹੁੰਚਣ ਦੀ ਕਿਰਪਾਲਤਾ ਕਰਨ ਜਿਹੜੇ ਸਾਬਕਾ ਅੰਮ੍ਰਿਤਧਾਰੀ ਨੇ ਭਾਈ ਉਹ ਦੁਆਰਾ ਮਨ ਬਣਾ ਲਓ ਭੁੱਲਾਂ ਬਖਸ਼ਾ ਲਓ ਆਪਣੀਆਂ ਤੇ ਦੁਆਰਾ ਜਿਹੜੇ ਪਹਿਲਾਂ ਗਲਤੀਆਂ ਹੋਈਆਂ ਜਿਨ੍ਹਾਂ ਤੋਂ ਬਾਕੀ ਹੋਰ ਵੀ ਸੰਗਤਾਂ ਮਨ ਬਣਾ ਕੇ ਤਿਆਰੀ ਕਰੋ ਕਈ ਕਹਿਣਗੇ ਅੰਮ੍ਰਿਤ ਛਕਦੇ ਨੇ ਜੀ ਫਿਰ ਟੁੱਟ ਜਾਂਦੇ ਨੇ ਮੈਨੂੰ ਵੀ ਕੀ ਕਹਿਣਗੇ ਤੇ ਸਾਧ ਸੰਗਤ ਆਪਾਂ ਆਪਣਾ ਹੋਕਾ ਦੇਣਾ ਟੁੱਟਦੇ ਤੇ ਗੁਰੂ ਨਾਨਕ ਸਾਹਿਬ ਵੇਲੇ ਵੀ ਰਹੇ ਨੇ ਮੂਲਾ ਜੁੜਿਆ ਤੇ ਫਿਰ ਟੁੱਟ ਗਿਆ ਮਹਾਂ ਸਿੰਘ ਵਰਗਿਆਂ ਨੇ ਲਿਖਤਾ ਤੂੰ ਸਾਡਾ ਗੁਰੂ ਨੀ ਅਸੀਂ ਤੇਰੇ ਸਿੰਘ ਨੀ ਟੁੱਟੇ ਨੀ ਮਹਾਂ ਸਿੰਘ ਹੋਣੀ ਮਹਾਂ ਸਿੰਘ ਹੋਣੀ ਵੀ ਜੁੜ ਕੇ ਟੁੱਟੇ ਛਕਿਆ ਤੇ ਅੰਮ੍ਰਿਤ ਮਹਾਂ ਸਿੰਘ ਨੇ ਵੀ ਸੀ ਵਧਾਵਾ ਲਿਖਤਾ ਉਹਨੇ ਟੁੱਟ ਗਿਆ ਦੁਨੀ ਚੰਦ ਰਾਤ ਨੂੰ ਭੱਜ ਗਿਆ ਹਾਥੀ ਤੋਂ ਡਰਦਾ ਕਹਿੰਦਾ ਲੱਤ ਟੁੱਟ ਗਈ ਸੀ ਡਿੱਗਦੇ ਦੀ ਉਹ ਵੀ ਟੁੱਟਿਆ ਟੁੱਟਣ ਵਾਲੇ ਟੁੱਟਦੇ ਨੇ ਟੁੱਟਦੇ ਉਹ ਨੇ ਜਿਹੜੇ ਕੱਚੇ ਨੇ ਜਿਨ੍ਹਾਂ ਦੇ ਦਿਲ ਕਮਜ਼ੋਰ ਨੇ ਕਮਜ਼ੋਰ ਦਿਲੇ ਇਨਸਾਨ ਟੁੱਟ ਜਾਂਦੇ ਨੇ ਕਿਉਂਕਿ ਰਾਹ ਪੱਕਾ ਤੁਰਨਗੇ ਉਹ ਜਿਹੜੇ ਪੱਕੇ ਨੇ ਕੱਚੇ ਥੋੜਾ ਤੁਰ ਸਕਦੇ ਇੱਥੇ ਮਾੜਾ ਜਿਹਾ ਕਿਸੇ ਨੇ ਕਹਿ ਤਾ ਉਹਨਾਂ ਨੇ ਕਿਰਪਾਨ ਕਿੱਲੇ ਤੇ ਛੱਡੋ ਜੀ ਪਰ ਲੋਕ ਗੱਲਾਂ ਕਰਦੇ ਨੇ ਸਾਧ ਸੰਗਤ ਮਹਾਰਾਜ ਦੇ ਬਚਨ ਚੰਗੇ ਨਾ ਲੱਗੇ ਲੋਕਾਂ ਦੀਆਂ ਗੱਲਾਂ ਦੀ ਪਰਵਾਹ ਬਹੁਤੀ ਕਰਦਾ ਗੁਰੂ ਦੀ ਪਰਵਾਹ ਨਹੀਂ ਕਰਦਾ ਸੋ ਮਨ ਬਣਾਓ ਆਪਾਂ ਆਪਣਾ ਹੋਕਾ ਦਿੰਦੇ ਰਹਿਣਾ ਤੇ ਪੱਕੇ ਹੋ ਕੇ ਮਨ ਕਾਇਮ ਕਰਕੇ ਤੇ ਛਕੋ ਕੱਲ ਨੂੰ ਗੁਰੂ ਕੇ ਜਹਾਜੇ ਚੜੋ ਘਰ ਚ ਗੰਗਾ ਆਈ ਹੈ ਮਾਰੋ ਚੁਬਾ ਇਸ਼ਨਾਨ ਕਰ ਲੋ ਮੁੜ ਮੁੜ ਸਮਾਂ ਮਿਲਣਾ ਨੀ ਲੰਘਿਆ ਵੇਲਾ ਮੁੜ ਕੇ ਹੱਥ ਨਹੀਂ ਆਉਂਦਾ ਜਿੰਨਾ ਚਿਰ ਮਹਾਰਾ ਨੀ ਜਾਂਦੇ ਉਹਨਾਂ ਚਿਰ ਕਿਸੇ ਨੇ ਜਾਣਾ ਨੀ ਅੱਜ ਰਾਤ ਦਾ ਅੰਮ੍ਰਿਤ ਸੰਚਾਰ ਸ਼ਹਿਰ ਸੰਗਰੂਰ ਅਨਾਜ ਮੰਡੀ ਚ ਦੀਵਾਨ ਚੱਲਦੇ ਨੇ ਅੱਜ ਰਾਤ ਨੂੰ ਪੰਜ ਪਿਆਰੇ ਉੱਥੇ ਗਏ ਨੇ ਕੱਲ ਨੂੰ ਇੱਥੇ ਆਉਣਗੇ ਸੋ ਦਿਨ ਰਾਤ ਅੰਮ੍ਰਿਤ ਸੰਚਾਰ ਦੀਆਂ ਲੜੀਆਂ ਮਹਾਰਾਜ ਦੀ ਬਖਸ਼ਿਸ਼ ਨਾਲ ਘਰ ਘਰ ਪਿੰਡ ਪਿੰਡ ਸ਼ਹਿਰ ਸ਼ਹਿਰ ਜਿੱਥੇ ਜਿੱਥੇ ਸਮਾਂ ਮਿਲ ਰਿਹਾ ਸਮਾਂ ਦਿੱਤਾ ਜਾ ਰਿਹਾ ਸੋ ਅੰਮ੍ਰਿਤ ਸੰਚਾਰ ਸਤਿਗੁਰਾਂ ਦੀ ਕਿਰਪਾ ਨਾਲ ਹੋ ਰਹੇ ਨੇ ਹੋਕਾ ਦਿੰਦੇ ਰਹੀਦਾ ਦਿਨ ਰਾਤ ਗੁਰੂ ਨੇ ਜੋ ਡਿਊਟੀ ਲਾਈ ਹੈ ਮਹਾਰਾਜ ਨੇ ਜੋ ਗੁਰਸਿੱਖੀ ਦਾ ਢੋਲ ਗਲ ਚ ਪਾਇਆ ਰਹਿੰਦੇ ਸਵਾਸਾਂ ਤੱਕ ਵਜਾਉਂਦੇ ਹੀ ਰਹਿਣਾ ਸਦਾ ਕੋਈ ਮੰਨੇ ਨਾ ਮੰਨੇ ਮਰਜ਼ੀ ਆਪਣੀ ਹੈ ਅਸੀਂ ਹੋਕਾ ਦਿੰਦੇ ਰਹਿਣਾ ਛਕੋ ਗੁਰੂ ਕੇ ਜਹਾਜੇ ਚੜੋ ਅੰਮ੍ਰਿਤ ਛਕਣ ਤੋਂ ਬਿਨਾਂ ਪਾਰ ਉਤਾਰਾ ਨਹੀਂ ਜੇ ਹੋਣਾ ਸਿੰਘ ਸਜ ਦੇਗ ਬਣੀ ਹੈ ਆਨੰਦ ਸਾਹਿਬ ਫੜੋ ਬਾਕੀ ਭਾਈ ਬਹੁਤ ਸੋਹਣਾ ਪ੍ਰਬੰਧ ਹੈ ਮਹਾਰਾਜ ਜੀ ਦੇ ਲਿਆਉਣ ਵਾਸਤੇ ਛੱਡਣ ਵਾਸਤੇ ਜੀਪ ਤਿਆਰ ਕੀਤੀ ਕਿੰਨੀ ਸੋਹਣੀ ਮਹਾਰਾਜ ਵਾਸਤੇ ਇਹ ਵਧੀਆ ਗੱਲ ਨਗਰ ਨਿਵਾਸੀਆਂ ਦਾ ਇਹ ਬਹੁਤ ਸੋਹਣਾ ਉਦਮ ਹੈ ਸੋਹਣਾ ਕਦਮ ਪਿਆਰੇ ਉਹ ਜਿੰਨਾ ਸਤਿਕਾਰ ਮਹਾਰਾਜ ਦਾ ਕਰੋਗੇ ਉਨੀਵੀਂ ਚੜ੍ਹਦੀ ਕਲਾ ਹੋਣੀ ਸਾਡੀ ਮਹਾਰਾਜ ਤੋਂ ਬਿਨਾਂ ਅਸੀਂ ਕਾਹਦੇ ਜੋਗੇ ਹਾਂ ਬੜੀ ਵਾਰੀ ਬੇਨਤੀ ਕੀਤੀ ਹੈ ਇਹ ਮਹਾਰਾਜ ਦੀ ਕਿਰਪਾ ਹੈ ਤੂੰ ਨਾ ਹੁੰਦਾ ਤੇਰਾ ਘਰ ਨਾ ਹੁੰਦਾ ਤੇਰੇ ਬੱਚੇ ਨਾ ਹੁੰਦੇ ਤੇਰੀ ਜ਼ਮੀਨ ਨਾ ਹੁੰਦੀ ਆ ਪਿੰਡ ਨਾ ਹੁੰਦੇ ਸਾਧ ਸੰਗਤ ਹਿੰਦੁਸਤਾਨ ਨਾ ਹੁੰਦਾ ਇਹ ਕਹਿ ਦਿਓ ਆ ਦੇਸ਼ ਨਾ ਹੁੰਦਾ ਜੇ ਪਿਤਾ ਦਸ਼ਮੇਸ਼ ਨਾ ਹੁੰਦਾ ਕੁਛ ਵੀ ਨਾ ਹੁੰਦਾ ਇਹ ਸਭ ਮਹਾਰਾਜ ਦੀ ਬਦੌਲਤ ਹੈ ਜੋ ਰੌਣਕਾਂ ਰੰਗ ਭਾਗ ਲੱਗੇ ਨੇ ਸਭ ਮਹਾਰਾਜ ਦੀ ਕਿਰਪਾ ਪੜਿਓ ਸਾਰੇ ਜਿੰਨਾ ਚਿਰ ਸਤਿਗੁਰੂ ਇੱਥੇ ਹਨ ਉਹਨਾਂ ਚਿਰ ਜਾਵੇ ਨਾ ਕੋਈ ਬੇਨਤੀ ਪਹਿਲਾਂ ਕਰ ਚੁੱਕੇ ਹਾਂ ਤੁਹਾਡੇ ਚਰਨਾਂ ਬਾਕੀ ਇਹ ਪਹਿਰੇਦਾਰ ਸੇਵਾਦਾਰ ਨੇ ਇਹਨਾਂ ਨੂੰ ਜਾਣਾ ਪੈਂਦਾ ਪਰ ਬਾਕੀ ਬੈਠੇ ਰੋਟੀ ਕੇ ਪੜੋ ਸਾਰੇ ਗੱਜ ਕੇ ਇਹਨਾਂ ਨੂੰ ਸਹਿਜ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਇੱਕ ਓਅੰਕਾਰ ਸਤਿਗੁਰ ਪ੍ਰਸਾਦ Thank you.
ਕੋਈ ਮੱਥਾ ਨਾ ਟੇਕੇ ਇੱਥੇ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਗੁਰੂ ਕਾ ਪਾਇਆ ਜੈ ਸੇਤੀ ਮਨ ਬੰਦਿਆ ਰਾਜ ਰਤਨ ਪਰ ਪਾਰ ਪਰੀਆਂ ਸ਼ਬਦ ਗਾਵਣ ਆਈਆਂ ਕੋਈ ਮੱਥਾ ਨਾ ਟੇਕੇ ਮਹਾਰਾਜ ਵਾਸਤੇ ਪਾਉਣ ਵਾਸਤੇ ਦਿੱਤੇ ਨੇ, ਮੇਰੇ ਤੇ ਪਾਉਣ ਵਾਸਤੇ ਨਹੀਂ ਦਿੱਤੇ ਤੁਹਾਨੂੰ, ਇਹ ਮਹਾਰਾਜ ਤੇ ਪਾਇਓ। ਸੋ ਆਓ ਹੁਣ ਮੇਰਾ ਬਾਜਾ ਰੁਕਣਾ ਪੱਕਾ, ਤੁਹਾਡਾ ਫੁੱਲ ਵਿੱਚ ਫਸ ਜਾਣਾ, ਬਜਾਲੋ ਬਾਜਾ। ਸੋ ਸਾਧ ਧਿਆਨ ਦਿਓ ਜਰਾ, ਇਹ ਆਪਣਾ ਜੱਟਾਂ ਵਾਲਾ ਕੰਮ ਨਾ ਵਰਤਿਆ ਕਰੋ। ਇਹ ਕੋਈ ਉਹ ਟਰੈਕਟਰ ਦਾ ਸਟੇਅਰ ਰੰਗ ਤੇ ਹੈ ਨੀ ਵੀ ਜਿੱਧਰ ਮਰਜ਼ੀ ਘੁਮਾ ਦਿਓ। ਧਿਆਨ ਰੱਖੋ, ਫੁੱਲ ਮਹਾਰਾਜ ਤੇ ਪਾਇਓ, ਬੀਬੀਓ ਜਦੋਂ ਮਹਾਰਾਜ ਜਾਣਗੇ ਉਦੋਂ ਪਾਇਓ, ਸਮਝ ਲਿਆ ਕਰੋ ਜਰਾ ਗੱਲ। ਇਹ ਮਹਾਰਾਜ ਤੇ ਪਾਉਣ ਵਾਸਤੇ ਨੇ, ਜਦੋਂ ਸਤਿਗੁਰੂ ਜਾਣਗੇ ਨਾ ਉਦੋਂ ਪਾ ਦਿਓ ਮਹਾਰਾਜ ਤੇ।
ਕਹੇ ਆਨੰਦ ਹੋਆ ਸਤਿਗੁਰੂ ਮੈਂ ਪਾਇਆ, ਮੇਰਿਆ ਤੂੰ ਸਦਾ ਰਹੋ ਹਰ ਨਾਲ ਰਹੋ ਮਨ ਮੇਰੇ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਰੇ।
ਬੇਨਤੀ ਫਿਰ ਮੈਂ ਕਰਦਾ, ਜਿਹੜੇ ਤੁਹਾਡੇ ਫੁੱਲ ਪਾ ਗਏ ਹੋ ਨਾ ਮੇਰੇ ਉੱਤੇ, ਮੇਰਾ ਤੇ ਕੁਛ ਨੀ ਵਿਗੜਦਾ, ਵਾਜੇ ਚ ਫਸ ਜਾਂਦੇ ਆ, ਵਾਜਾ ਵੱਜਦਾ ਨੀ ਫਿਰ ਮੁੜ ਕੇ। ਓਹੋ ਕਿਵੇਂ ਸਮਝਾਵਾਂ ਮੈਂ ਤੁਹਾਨੂੰ, ਫੇਰ ਬੇਨਤੀ ਆ, ਹੁਣ ਵਾਜਾ ਨੀ ਵੱਜਣਾ ਰਾਤ ਦੇ ਦੀਵਾਨ ਤੇ, ਉਹ ਫੁੱਲ ਜਿਹੜੇ ਨੇ ਉਹਦੀਆਂ ਪੱਤੀਆਂ ਚ ਫਸ ਜਾਂਦੇ ਆ। ਹੋਰ ਪਾ ਦਿਓ ਫਿਰ ਪਾਉਣ ਤੇ ਲੱਗੀ, ਪਾ ਦਿਓ ਪਾ ਦਿਓ, ਕੱਢ ਲਓ ਕਸਰ, ਬੇਨਤੀ ਨੀ ਸਮਝਦੇ, ਪਤਾ ਨੀ ਕੀ ਹੋਇਆ ਵੈ। ਓਹੋ
ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਮੇਰਾ ਆਰੋ ਵਾਜੇ ਪੰਜ ਸ਼ਬਦ ਘਰ
ਮੇਰੀ ਬੇਨਤੀ ਮੰਨੋ ਭੈਣੋ, ਇਹ ਫੁੱਲ ਮਹਾਰਾਜ ਤੇ ਪਾਉਣ ਵਾਸਤੇ ਦਿੱਤੇ ਆ ਤੁਹਾਨੂੰ, ਜਦੋਂ ਮਹਾਰਾਜ ਜਾਣਗੇ ਉਦੋਂ ਪਾਇਓ ਸਤਿਗੁਰਾਂ ਦੇ। ਓਹੋ ਪ੍ਰਬੰਧਕਾਂ ਨੇ ਪੁੱਠਾ ਹੀ ਪੰਗਾ ਪਾਤਾ ਫੁੱਲ ਫੜਾ ਕੇ ਇਹਨਾਂ ਨੂੰ, ਭਾਈ ਤੇ ਮੇਰੇ ਤੇ ਕਿਉਂ ਪਾ ਰਹੇ ਹੋ ਫੁੱਲ, ਮਹਾਰਾਜ ਤੇ ਪਾਇਓ ਤੁਸੀਂ ਜਦੋਂ ਮਹਾਰਾਜ ਜਾਣਗੇ। ਇਹ ਪ੍ਰਬੰਧਕਾਂ ਨੂੰ ਬੇਨਤੀ, ਕੱਲ ਨੂੰ ਫੁੱਲ ਲੈ ਕੇ ਹੀ ਨਾ ਆਇਓ, ਇਹਨਾਂ ਨੂੰ ਅਕਲ ਹੀ ਨਹੀਂ। ਬੇਨਤੀ ਮੰਨ ਲਓ, ਇਹ ਮਹਾਰਾਜ ਤੇ ਫੁੱਲ ਪਾਉਣੇ ਨੇ ਸਤਿਗੁਰਾਂ ਤੇ ਜਿਹੜੇ ਹੋਏ ਹੋਏ।
ਕਾਲ ਕਾ